ਨਮਸਕਾਰ, ਮੈਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖ਼ਬਰਾਂ ਸੁਣੋ। ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਰਤ ਵਾਧੂ ਭੋਜਨ ਪੈਦਾ ਕਰਨ ਵਾਲਾ ਦੇਸ਼ ਐ ਅਤੇ ਵਿਸ਼ਵ ਖੁਰਾਕ ਸੁਰੱਖਿਆ ਤੇ ਵਿਸ਼ਵ ਪੋਸ਼ਣ ਸੁਰੱਖਿਆ ਚ ਲੱਗਿਆ ਹੋਇਐ। ਕੇਂਦਰੀ ਵਣਜ ਤੇ ਸਨੱਅਤ ਰਾਜ ਮੰਤਰੀ ਜਤਿਨ ਪ੍ਰਸਾਦ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਪੰਜਾਬ ਰਾਜ ਸਹਿਕਾਰੀ ਬੈਂਕ ਅਤੇ ਵੀ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਨੇ ਸੀਬੀਐਸ ਅਪਗ੍ਰੇਡੇਸ਼ਨ ਸਮਝੌਤਾ ਸਹਿਬੱਧ ਕੀਤੈ ਅਤੇ ਪੈਰਿਸ ਓਲੰਪਿਕ 2024 ਦੇ ਅੱਜ 8ਵੇਂ ਦਿਨ ਸ਼ੂਟਿੰਗ ਵਿਚ ਮਨੁ ਭਾਕਰ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿਚ ਚੌਥੇ ਸਥਾਨ ਤੇ ਰਹਿ ਕੇ ਹੈਟ੍ਰਿਕ ਤੋਂ ਖੁੰਜੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਰਤ ਵਾਧੂ ਭੋਜਨ ਪੈਦਾ ਕਰਨ ਵਾਲਾ ਦੇਸ਼ ਐ ਅਤੇ ਵਿਸ਼ਵ ਖੁਰਾਕ ਸੁਰੱਖਿਆ ਤੇ ਵਿਸ਼ਵ ਪੋਸ਼ਣ ਸੁਰੱਖਿਆ ਵਿਚ ਲੱਗਿਆ ਹੋਇਐ। ਉਨਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਜੀਵਨ ਨੂੰ ਸੁਧਾਰਨ ਦੇ ਮੰਤਵ ਨਾਲ ਸੁਧਾਰਾਂ ਤੇ ਉਪਾਵਾਂ ਨਾਲ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰ ਰਹੀ ਏ। ਅੱਜ ਨਵੀਂ ਦਿੱਲੀ ਵਿਚ ਖੇਤੀ ਅਰਥ ਸ਼ਾਸਤਰੀਆਂ ਦੀ 32ਵੀਂ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਖੇਤੀਬਾੜੀ ਸਰਕਾਰ ਦੀ ਆਰਥਿਕ ਨੀਤੀ ਦਾ ਕੇਂਦਰ ਏ ਅਤੇ ਭਾਰਤ ਬਾਜਰੇ, ਦੁੱਧ, ਦਾਲਾਂ ਤੇ ਮਸਾਲਿਆਂ ਦਾ ਸਭ ਤੋਂ ਵੱਡਾ ਉਤਪਾਦਕ ਏ।
आज भारत एक फूड सरप्लस देश है, दूध, दाल और मसालों का सबसे बड़ा प्रोड्यूसर है। फूड ग्रेन, फ्रूट्स, वेजिटेबल, कॉटन, शुगर, टी, फ्रेम्ड फिश इनका दूसरा सबसे बड़ा प्रोड्यूसर। एक वो समय था जब भारत की फूड सिक्योरिटी दुनिया की चिंता का विषय। एक आज का समय है जब भारत ग्लोबल फूड सिक्योरिटी, ग्लोबल न्यूट्रिशन सिक्योरिटी इसके सॉल्यूशन देने में
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਰਸਾਇਣ ਮੁਕਤ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰ ਰਿਹੈ ਅਤੇ ਕੇਂਦਰੀ ਬਜਟ 2024-25 ਵਿਚ ਟਿਕਾਊ ਖੇਤੀ ਤੇ ਧਿਆਨ ਕੇਂਦਰਿਤ ਕੀਤਾ ਗਿਐ। ਉਨਾਂ ਕਿਹਾ ਕਿ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਫਸਲਾਂ ਦੀਆਂ 1,900 ਨਵੀਆਂ ਜਲਵਾਯੂ ਅਨੁਕੂਲ ਕਿਸਮਾਂ ਪ੍ਰਦਾਨ ਕੀਤੀਆਂ ਨੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਖੇਤੀਬਾੜੀ ਖੇਤਰ ਵਿਚ ਡਿਜੀਟਲ ਤਕਨਾਲੋਜੀ ਦੀ ਵਰਤੋਂ ਕਰ ਰਿਹੈ ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਇਕ ਕਲਿਕ ਨਾਲ 10 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਫੰਡ ਟ੍ਰਾਂਸਫਰ ਕੀਤੇ ਜਾਂਦੇ ਨੇ।
भारत में हम बड़े पैमाने पर केमिकल फ्री नेचुरल फार्मिंग को प्रमोट कर रहे हैं। इसके काफी अच्छे रिजल्ट्स देखने को मिले हैं। इस साल के बजट में भी बहुत बड़ा फोकस सस्टेनेबल फार्मिंग और क्लाइमेट रेजिलियंट फार्मिंग पर है। हम अपने किसानों को सपोर्ट करने के लिए एक पूरा इकोसिस्टम डेवलप कर रहे हैं। भारत का बहुत जोर क्लाइमेट रेजिलियंट क्रॉप से जुड़ी रिसर्च एंड डेवलपमेंट पर है। बीते 10 सालों में हमने करीब 1900 नई क्लाइमेट रेजिलियंट वैरायटी अपने किसानों को दी है। इसका लाभ भारत के किसानों को भी मिल रहा है।
ਕੇਂਦਰੀ ਵਣਜ ਤੇ ਸਨੱਅਤ ਰਾਜ ਮੰਤਰੀ ਜਤਿਨ ਪ੍ਰਸਾਦ ਅੱਜ ਅੰਮ੍ਰਿਤਸਰ ਵਿਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੈਠ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਤਿਨ ਪ੍ਰਸਾਦ ਨੇ ਕਿਹਾ ਕਿ ਅੱਜ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸ੍ਰੀ ਦਰਬਾਰ ਸਾਹਿਬ ਚ ਆ ਕੇ ਰੂਹ ਨੂੰ ਇਕ ਵੱਖਰਾ ਹੀ ਸਕੂਨ ਮਿਲਦੈ। ਉਨਾਂ ਸਿਆਸਤ ਵਿਚ ਸਬੰਧਤ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਹ ਸਿਰਫ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਨੇ। ਪੰਜਾਬ ਬੀਜੇਪੀ ਦੇ ਮੀਤ ਪ੍ਰਧਾਨ ਡਾ ਸੁਭਾਸ਼ ਸ਼ਰਮਾ ਨੇ ਕੇਂਦਰੀ ਮੰਤਰੀ ਅਤੇ ਬੀਜੇਪੀ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨਾਲ ਕੱਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ। ਉਨਾਂ ਜੇ ਪੀ ਨੱਡਾ ਨੂੰ ਦਸਿਆ ਕਿ ਭਾਵੇਂ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣ ਹਾਰ ਗਏ ਪਰ ਉਹ ਹਲਕੇ ਵਿਚ ਪਾਰਟੀ ਦੀ ਮਜ਼ਬੂਤ ਮੌਜੁਦਗੀ ਕਾਇਮ ਕਰਨ ਵਿਚ ਸਫਲ ਰਹੇ ਨੇ। ਉਹ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਰਹਿਣਗੇ ਅਤੇ ਅਗਲੀਆਂ ਚੋਣਾਂ ਵਿਚ ਜ਼ਰੂਰ ਜਿੱਤ ਪ੍ਰਾਪਤ ਕਰਨਗੇ। ਡਾ ਸੁਭਾਸ਼ ਸ਼ਰਮਾ ਨੇ ਕਿਹਾ ਕਿ ਜੇ ਪੀ ਨੱਡਾ ਦੀ ਅਗਵਾਈ ਹੇਠ ਬੀਜੇਪੀ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਲੋਕ ਸਭਾ ਚੋਣਾਂ ਜ਼ੋਰਦਾਰ ਢੰਗ ਨਾਲ ਲੜੀਆਂ ਤੇ ਪਾਰਟੀ ਪੰਜਾਬ ਚ ਵੋਟ ਫੀਸਦ ਵਧਾਉਣ ਵਿਚ ਕਾਮਯਾਬ ਰਹੀ। ਉਨਾਂ ਕਿਹਾ ਕਿ ਜੇ ਪੀ ਨੱਡਾ ਦਾ ਪਿਆਰ ਤੇ ਆਸ਼ੀਰਵਾਦ ਉਨਾਂ ਨੂੰ ਹਮੇਸ਼ਾ ਹੀ ਮਿਲਿਆ ਤੇ ਇਸ ਮੁਲਾਕਾਤ ਮਗਰੋਂ ਉਨਾਂ ਅੰਦਰ ਨਵੀਂ ਉਰਜਾ ਭਰੀ ਏ। ਪ੍ਰਦੇਸ਼ਕ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਅੱਜ 14ਵਾਂ ਭਾਰਤੀ ਅੰਗਦਾਨ ਦਿਵਸ ਐ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤਹਿਤ ਕੌਮੀ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਗਠਨ ਨੇ ਅੱਜ ਨਵੀਂ ਦਿੱਲੀ ਚ ਅੰਗਦਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਅੰਗਦਾਨ ਕਰਨ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ। ਰੋਟਰੀ ਕਲੱਬ ਖਰੜ ਦੇ ਮੈਂਬਰ ਹਰਪ੍ਰੀਤ ਸਿੰਘ ਰੇਖੀ ਅਤੇ ਹੁਸ਼ਿਆਰਪੁਰ ਤੋਂ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਦੇ ਪ੍ਰਧਾਨ ਸੰਜੀਵ ਅਰੋੜਾ ਦਾ ਕਹਿਣਾ ਹੈ ਕਿ ਅੰਗਦਾਨ ਦੇ ਖੇਤਰ ਵਿਚ ਲੋਕਾਂ ਨੂੰ ਖੁੱਲ੍ਹ ਕੇ ਅੱਗੇ ਆਉਣਾ ਚਾਹੀਦੈ।
ਸਾਡੀ ਸੁਸਾਇਟੀ ਨੇਤਰਹੀਨ ਵਿਅਕਤੀਆਂ ਵਾਸਤੇ ਪਿਛਲੇ 25 ਸਾਲਾਂ ਤੋਂ ਕੰਮ ਕਰ ਰਹੀ ਹੈ। ਹੁਣ ਤੱਕ ਸੁਸਾਇਟੀ ਵੱਲੋਂ 4100 ਤੋਂ ਵੱਧ ਕੋਰਨੀਅਲ ਬਲਾਈਂਡਨੈਸ ਤੋਂ ਪੀੜਿਤ ਮਰੀਜ਼ਾਂ ਨੂੰ ਬਿਲਕੁਲ ਫ੍ਰੀ ਅੱਖਾਂ ਲਗਵਾ ਕੇ ਇਸ ਸੰਸਾਰ ਨੂੰ ਦੇਖਣ ਦੇ ਕਾਬਲ ਬਣਾਇਆ ਗਿਆ ਹੈ। ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੋਰਨੀਅਲ ਬਲਾਈਂਡਨੈਸ ਤੋਂ ਪੀੜਿਤ ਵਿਅਕਤੀਆਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਅਤੇ ਕੋਰਨੀਆ ਦੀ ਕੁਲੈਕਸ਼ਨ ਬਹੁਤ ਘੱਟ ਹੈ। ਇਸ ਲਈ ਆਓ ਅੱਜ ਅਸੀਂ ਇਸ ਮੌਕੇ ਤੇ ਪ੍ਰਣ ਕਰੀਏ ਕਿ ਮਰਨੋ ਉਪਰੰਤ ਆਪਣੀਆਂ ਅੱਖਾਂ ਦਾਨ ਕਰਾਂਗੇ ਅਤੇ ਹੋਰ ਲੋਕਾਂ ਨੂੰ ਵੀ ਇਸ ਪ੍ਰਤੀ ਪ੍ਰੇਰਿਤ ਕਰਾਂਗੇ।
ਲੋਕਾਂ ਨੂੰ ਪ੍ਰੇਰਿਤ ਕਰਕੇ ਅਸੀਂ ਉਨ੍ਹਾਂ ਦੀਆਂ ਅੱਖਾਂ ਦਾਨ ਕਰਵਾਉਂਦੇ ਹਾਂ ਤੇ PGI ਨੂੰ ਕੰਟੈਕਟ ਕਰਦੇ ਹਾਂ ਤੇ PGI ਦੀ ਟੀਮ ਫਿਰ ਘੰਟੇ ਚ ਆ ਜਾਂਦੀ ਹੈ ਉੱਥੇ ਘਰ ਵਿਚ ਹੀ ਤੇ ਉੱਥੇ 10 ਮਿੰਟ ਦਾ ਪ੍ਰੋਸੈਸ ਹੈ। ਅੱਖਾਂ ਉਹ ਲੈ ਜਾਂਦੇ ਨੇ ਜਿਹੜਾ ਪਲਾਸਟਿਕ ਤੇ ਰੱਖ ਜਾਂਦੇ ਨੇ ਤੇ ਉਹ ਫਿਰ 48 ਘੰਟੇ ਚ ਅੱਗੇ ਟ੍ਰਾਂਸਪਲਾਂਟ ਹੋ ਜਾਂਦੀਆਂ ਨੀਡੀ ਲੋਕਾਂ ਨੂੰ।
ਪੰਜਾਬ ਵਿਚ ਸਹਿਕਾਰੀ ਖੇਤਰ ਦੀ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਪਹਿਲਕਦਮੀ ਕਰਦੇ ਹੋਏ ਪੰਜਾਬ ਰਾਜ ਸਹਿਕਾਰੀ ਬੈਂਕ ਅਤੇ 20 ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਨੇ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਸਹਿਕਾਰਤਾ VK ਸਿੰਘ ਦੀ ਮੌਜੂਦਗੀ ਵਿਚ ਮੈਸਰਜ਼ ਏਜ਼ਰ ਸਿਸਟਮ ਲਿਮਟਿਡ ਅਤੇ ਮੈਸਰਜ਼ ਡਾਇਨਾਕੋਮਸ ਸਿਸਟਮ ਐਂਡ ਸੋਲਿਊਸ਼ਨ ਲਿਮਟਿਡ ਨਾਲ CBS ਅਪਗ੍ਰੇਡੇਸ਼ਨ ਸਮਝੌਤਾ ਸਹਿਮਤ ਕੀਤੈ। VK ਸਿੰਘ ਨੇ ਸੁਸਾਇਟੀਆਂ ਦੇ ਸਕੱਤਰਾਂ ਅਤੇ ਪ੍ਰਬੰਧਕ ਕਮੇਟੀਆਂ ਤੱਕ ਜਾਣਕਾਰੀ ਪਹੁੰਚਾਉਣ ਦੀ ਸਹੁਲਤ ਪ੍ਰਦਾਨ ਕਰਨ ਵਾਸਤੇ ਇਸ ਤਕਨਾਲੋਜੀ ਦੀ ਸ਼ੁਰੂਆਤ ਤੇ ਜ਼ੋਰ ਦਿੱਤਾ। ਉਨੂਾ ਕਿਹਾ ਕਿ ਇਹ ਸਹਿਕਾਰੀ ਖੇਤਰ ਵਿਚ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਵਾਲਾ ਇਕ ਅਹਿਮ ਕਦਮ ਏ। ਉਨੂਾ ਕਿਹਾ ਕਿ ਇਸ ਨਾਲ ਧੋਖਾਧੜੀ ਅਤੇ ਫੰਡਾਂ ਦੀ ਦੁਰਵਰਤੋਂ ਨੂੰ ਠੱਲ ਪਵੇਗੀ। VK ਸਿੰਘ ਨੇ ਕਿਹਾ ਕਿ ਕੋਰ ਬੈਂਕਿੰਗ ਹੱਲ ਲਈ ਇਨਫੋਸਿਸ ਦੇ ਫਿਨਾਕ 10 ਦੀ ਵਰਤੋਂ ਸਾਰੇ ਹਿੱਸੇਦਾਰਾਂ ਦੇ ਏਕੀਕਰਨ ਨੂੰ ਵਧਾਏਗੀ ਅਤੇ ਸਹਿਜ ਲੈਣ ਦੇਣ ਨੂੰ ਸਮਰੱਥ ਬਣਾਵੇਗੀ ਜਿਸ ਨਾਲ ਸਹਿਕਾਰੀ ਖੇਤਰ ਦੀ ਸੁਚੱਜੀ ਕੁਸ਼ਲਤਾ ਵਿਚ ਵਾਧਾ ਹੋਵੇਗਾ। ਪੈਰਿਸ ਓਲੰਪਿਕ 2024 ਦੇ ਅੱਜ 8ਵੇਂ ਦਿਨ ਸ਼ੂਟਿੰਗ ਵਿਚ ਮਨੂ ਭਾਕਰ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿਚ ਚੌਥੇ ਸਥਾਨ ਤੇ ਰਹੀ। ਉਹ ਹੈਟ੍ਰਿਕ ਤੋਂ ਖੁੰਝ ਗਈ ਅਤੇ ਦੋ ਇਤਿਹਾਸਕ ਕਾਂਸੀ ਦੇ ਤਮਗਿਆਂ ਨਾਲ ਆਪਣਾ ਓਲੰਪਿਕ ਸਫ਼ਰ ਪੂਰਾ ਕੀਤੈ। 4 ਅਥਲੀਟਾਂ ਦੇ ਮੈਦਾਨ ਚ ਬਚਣ ਨਾਲ ਮਨੂ ਹੰਗਰੀ ਦੀ ਵੈਰੋਨਿਕਾ ਮੇਜਰ ਨਾਲ 28 ਅੰਕਾਂ ਨਾਲ ਬਰਾਬਰੀ ਤੇ ਰਹੀ ਤੇ 5 ਸ਼ਾਟ ਸ਼ੂਟ ਆਫ ਮਨੂ 2 ਵਾਰ ਖੁੰਝ ਗਈ ਜਦਕਿ ਮੇਜਰ ਸਿਰਫ 1 ਵਾਰ ਹੀ ਖੁੰਝੀ। ਤੀਰਅੰਦਾਜ਼ੀ ਦੇ ਔਰਤ ਵਰਗ ਵਿਚ ਭਜਨ ਕੌਰ ਨੂੰ ਵੀ ਨਿਰਾਸ਼ਾ ਮਿਲੀ ਤੇ ਉਹ ਅਗਲੇ ਗੇੜ ਵਾਸਤੇ ਕੁਆਲੀਫਾਈ ਨਹੀਂ ਕਰ ਸਕੀ ਜਦਕਿ ਦੀਪਿਕਾ ਕੁਮਾਰੀ ਵੀ ਵੁਮੈਨਜ਼ ਇੰਡੀਵਿਜੁਅਲ ਦਾ ਕੁਆਟਰ ਫਾਈਨਲ ਹਾਰ ਗਈ ਏ। ਇਧਰ ਮਰਦਾਂ ਦੀ ਹਾਕੀ ਵਿਚ ਕੱਲ ਭਾਰਤ ਨੇ ਮਿਊਨਿਖ ਓਲੰਪਿਕ ਖੇਡਾਂ ਤੋਂ ਬਾਅਦ 52 ਸਾਲ ਦੇ ਲੰਮੇ ਸਮੇਂ ਤੋਂ ਬਾਅਦ ਪਹਿਲੀ ਵਾਰ ਓਲੰਪਿਕ ਖੇਡਾਂ ਚ ਆਸਟ੍ਰੇਲੀਆ ਨੂੰ 3-2 ਨਾਲ ਹਰਾਇਆ। ਹੁਣ ਕੁਆਟਰ ਫਾਈਨਲ ਵਿਚ ਭਾਰਤ ਦਾ ਮੁਕਾਬਲਾ ਭਲਕੇ 4 ਅਗਸਤ ਨੂੰ ਗ੍ਰੇਟ ਬ੍ਰਿਟੇਨ ਨਾਲ ਹੋਵੇਗਾ। ਇਸ ਦੌਰਾਨ ਪੈਰਿਸ ਓਲੰਪਿਕ ਵਿਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਆਮ ਲੋਕਾਂ ਨੂੰ ਬਹੁਤ ਆਸਾਨੀ। ਭਾਰਤੀ ਸਟੇਟ ਬੈਂਕ ਦੇ ਸਾਬਕਾ ਡਿਪਟੀ ਜਨਰਲ ਮੈਨੇਜਰ ਸੁਰਿੰਦਰ ਕਪੂਰ ਦਾ ਕਹਿਣਾ ਕਿ ਭਾਰਤ ਸਰਕਾਰ ਦੀ ਖੇਲੋ ਇੰਡੀਆ ਮੁਹਿੰਮ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ।
ਭਾਰਤ ਦੇ ਖਿਲਾੜੀਆਂ ਦਾ ਬੜਾ ਸ਼ਾਨਦਾਰ ਪ੍ਰਦਰਸ਼ਨ ਚੱਲ ਰਿਹਾ। ਪਹਿਲੀ ਟਾਈਮ ਹਿਸਟਰੀ ਚ ਹੋਇਆ ਹੈ ਕਿ ਇੱਕ ਸਪੋਰਟ ਦੇ ਵਿਚ ਸਾਨੂੰ 3 ਮੈਡਲ ਮਿਲੇ। ਸ਼ੂਟਿੰਗ ਦੇ ਵਿਚ ਦੇਖੋ, ਆਪਣੀ ਬੱਚੀ ਮਨੂ ਨੇ 2 ਮੈਡਲ ਜਿੱਤੇ, ਸਪਿਲ ਨੇ 1 ਮੈਡਲ ਜਿੱਤਿਆ, ਹਾਕੀ ਦੇ ਵਿਚ ਆਪਾਂ ਕੁਆਟਰ ਫਾਈਨਲ ਚ ਪਹੁੰਚ ਗਏ ਹਾਂ, ਬੈਡਮਿੰਟਨ ਦੇ ਵਿਚ ਵੀ ਸਾਡੀਆਂ ਲਈ ਉਮੀਦਾਂ ਬਿਲਕੁਲ ਕਾਇਮ ਚੱਲਦੀਆਂ ਪਈਆਂ। ਇਸ ਵਾਰੀ ਲੱਗਦਾ ਕਿ ਸਾਡਾ ਜਿਹੜਾ ਪ੍ਰਦਰਸ਼ਨ ਹੈ ਟੋਕਿਓ ਨੂੰ ਸਰਪਾਸ ਕਰ ਜਾਏਗਾ ਔਰ ਉਮੀਦ ਹੈ 10-12 ਮੈਡਲ ਆਪਾਂ ਲੈ ਕੇ ਆਵਾਂਗੇ। ਜਿਹੜਾ ਭਾਰਤ ਸਰਕਾਰ ਨੇ ਜਿਹੜਾ ਖੇਲੋ ਇੰਡੀਆ ਦਾ ਜਿਹੜਾ ਮਿਸ਼ਨ ਸਟਾਰਟ ਕੀਤਾ, ਇਹ ਸਾਡੇ ਜਿਹੜੇ ਖਿਲਾੜੀ ਨੇ ਜਿਹੜੇ ਮੈਡਲ ਤੱਕ ਪਹੁੰਚ ਰਹੇ ਨੇ ਉਨ੍ਹਾਂ ਨੂੰ ਬੜੀ ਹੈਲਪ ਕੀਤੀ।
ਫਤਿਹਗੜ੍ਹ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਪਨੀਸ਼ ਗਿਰਗਿੱਲ ਨੇ ਕਿਹਾ ਕਿ ਇਫਕੋ ਵੱਲੋਂ ਕਿਸਾਨਾਂ ਨੂੰ ਖੇਤਾਂ ਚ ਡਰੋਨ ਰਾਹੀਂ ਸਪਰੇਅ ਕਰਾਉਣ ਦੀ ਦਿੱਤੀ ਸਹੁਲਤ ਦਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੱਡਾ ਲਾਭ ਪਹੁੰਚੇਗਾ ਕਿਉਂਕਿ ਡਰੋਨ ਰਾਹੀਂ 1 ਏਕੜ ਰਕਬੇ ਚ 7 ਮਿੰਟ ਚ ਸਪਰੇਅ ਕੀਤੀ ਜਾ ਸਕਦੀ ਏ ਤੇ ਇਸ ਨਾਲ 1 ਏਕੜ ਰਕਬੇ ਚ ਸਪਰੇਅ ਕਰਨ ਨਾਲ ਸਿਰਫ 10 ਲੀਟਰ ਪਾਣੀ ਦੀ ਹੀ ਖਪਤ ਹੁੰਦੀ ਏ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਇਫਕੋ ਦੇ ਡਰੋਨ ਨੂੰ ਰਵਾਨਾ ਕਰਨ ਮੌਕੇ ਉਨ੍ਹਾਂ ਦਸਿਆ ਕਿ ਡਰੋਨ ਨਾਲ ਸਪਰੇਅ ਕਰਵਾਉਣ ਦੇ ਚਾਹਵਾਨ ਕਿਸਾਨ ਮੋਬਾਈਲ ਐਪ ਇਫਕੋ ਕਿਸਾਨ ਉਦੇ ਤੇ ਇਫਕੋ ਸਹਿਕਾਰ ਉਡਾਨ ਰਾਹੀਂ ਆਨਲਾਈਨ ਆਰਡਰ ਕਰ ਸਕਦੇ ਨੇ। ਉਨੂਾ ਕਿਹਾ ਕਿ ਕਿਸਾਨਾਂ ਦਾ ਆਰਡਰ ਸਬੰਧਤ ਤੱਕ ਪਹੁੰਚਣ ਉਪਰੰਤ ਉਨੂਾ ਦੇ ਖੇਤ ਵਿਚ ਆ ਕੇ ਸਪਰੇਅ ਕਰ ਦਿੱਤੀ ਜਾਵੇਗੀ। ਤੇ ਆਖਰ ਵਿਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਰਤ ਵਾਧੂ ਭੋਜਨ ਪੈਦਾ ਕਰਨ ਵਾਲਾ ਮੁਲਕ ਹੈ ਅਤੇ ਵਿਸ਼ਵ ਖੁਰਾਕ ਸੁਰੱਖਿਆ ਅਤੇ ਵਿਸ਼ਵ ਪੋਸ਼ਣ ਸੁਰੱਖਿਆ ਵਿਚ ਲੱਗਿਆ ਹੋਇਐ ਤੇ ਪੈਰਿਸ ਓਲੰਪਿਕ 2024 ਦੇ ਅੱਜ 8ਵੇਂ ਦਿਨ ਸ਼ੂਟਿੰਗ ਚ ਮਨੂ ਭਾਕਰ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਚ ਚੌਥੇ ਸਥਾਨ ਤੇ ਰਹਿ ਕੇ ਹੈਟ੍ਰਿਕ ਤੋਂ ਖੁੰਝੀ। ਇਸ ਦੇ ਨਾਲ ਹੀ ਪ੍ਰਦੂਸ਼ਕ ਖ਼ਬਰਾਂ ਖਤਮ ਹੋਈਆਂ। ਨਮਸਕਾਰ।